You're with SBS Radio. Find more great stories in your language at sbs.com.au.
ਜੀ ਦੋਸਤੋ, ਟੈਲੀਫੋਨ ਲਾਈਨ 'ਤੇ ਪੰਜਾਬੀ ਕੌਂਸਲ ਆਫ ਆਸਟ੍ਰੇਲੀਆ ਦੇ ਨੁਮਾਇੰਦੇ ਪ੍ਰਭਜੋਤ ਸੰਧੂ ਹੁਣਾਂ ਨੇ ਸਿਡਨੀ ਤੋਂ ਸਾਂਝ ਬਣਾਈ ਹੈ। ਉਹਨਾਂ ਦੀ ਸੰਸਥਾ ਨੂੰ ਕੁਝ ਭਾਰਤੀ ਮੂਲ ਦੇ ਲੋਕਾਂ ਵੱਲੋਂ ਸੰਪਰਕ ਕੀਤਾ ਗਿਆ। ਇਹ ਲੋਕ ਮੰਗ ਉਠਾ ਰਹੇ ਨੇ ਕਿ ਉਹਨਾਂ ਨੂੰ ਆਪਣੇ ਆਸਟ੍ਰੇਲੀਅਨ ਲਾਇਸੈਂਸ 'ਤੇ ਭਾਰਤ ਵਿੱਚ ਕਾਰ ਜਾਂ ਦੁਪਹੀਆ ਵਾਹਨ ਚਲਾਉਣ ਦੀ ਇਜਾਜ਼ਤ ਮਿਲੇ। ਤੁਸੀਂ ਜਾਣਦੇ ਹੋਵੋਗੇ ਕਿ ਭਾਰਤ ਦੇ ਆਰਜ਼ੀ ਵੀਜ਼ੇ ਵਾਲੇ ਲੋਕਾਂ ਨੂੰ ਆਸਟ੍ਰੇਲੀਆ 'ਚ ਤਾਂ ਸਹੂਲਤ ਹੈ ਕਿ ਉਹ ਆਪਣੇ ਲਾਇਸੈਂਸ 'ਤੇ ਚਲਾ ਸਕਦੇ ਆ, ਪਰ ਭਾਰਤ 'ਚ ਆਸਟ੍ਰੇਲੀਅਨ ਲੋਕਾਂ ਨੂੰ ਇਹ ਮੁਸ਼ਕਲ ਆ ਰਹੀ ਹੈ। ਉਸ ਸਿਲਸਿਲੇ 'ਚ ਪ੍ਰਭਜੋਤ ਸੰਧੂ ਹੁਣਾਂ ਨਾਲ ਅੱਜ ਆਪਾਂ ਗੱਲਬਾਤ ਕਰਨੀ ਆ। ਹਾਂਜੀ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਜੀ, SBS ਦੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ
ਜੀ। ਕੀ ਦੱਸਣਾ ਚਾਹੁੰਦੇ ਹੋ, ਤੁਹਾਡੀ ਸੰਸਥਾ ਤੋਂ ਲੋਕ ਨੁਮਾਇੰਦਗੀ ਦੀ ਤਵੱਕੋ ਕਰ ਰਹੇ ਆ?
ਜੀ ਪ੍ਰੀਤਿੰਦਰ ਜੀ, ਸਾਡੇ ਕੋਲ ਕਾਫੀ ਲੋਕਾਂ ਵੱਲੋਂ ਸੰਪਰਕ ਕੀਤਾ ਗਿਆ ਕਿ ਜਦੋਂ ਅਸੀਂ ਭਾਰਤ ਵਿੱਚ ਜਾ ਕੇ ਇਸ ਭੁਲੇਖੇ ਨਾਲ ਆਸਟ੍ਰੇਲੀਅਨ ਲਾਇਸੈਂਸ ਦੇ ਉੱਤੇ ਕਾਰ ਚਲਾਉਣ ਲੱਗ ਪੈਂਦੇ ਹਾਂ ਕਿ ਜਿਵੇਂ ਆਸਟ੍ਰੇਲੀਆ ਦੇ ਵਿੱਚ ਹਿੰਦੁਸਤਾਨੀ ਲਾਇਸੈਂਸ ਵਾਲਾ ਬੰਦਾ ਭਾਵੇਂ ਵਿਜ਼ਟਰ ਵੀਜ਼ੇ 'ਤੇ ਆਇਆ ਹੋਵੇ, ਟੈਂਪਰੇਰੀ 'ਤੇ ਹੋਵੇ, ਸਟੂਡੈਂਟ 'ਤੇ ਹੋਵੇ, PR ਹੋਵੇ, ਉਹ ਭਾਰਤੀ ਲਾਇਸੈਂਸ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਆਉਂਦਿਆਂ ਸਾਰ ਕਾਰ ਚਲਾ ਸਕਦਾ ਆ। ਤਾਂ ਅਸੀਂ ਇਹ ਸਮਝਦੇ ਹਾਂ ਕਿ ਅਸੀਂ ਤਾਂ ਉਸੇ ਭਾਰਤ ਦੇ ਵਿੱਚ ਜੰਮੇ ਹਾਂ, ਉੱਥੋਂ ਅਸੀਂ 20-30 ਸਾਲ ਉੱਥੇ ਗੱਡੀਆਂ ਚਲਾਉਂਦੇ ਆਏ ਹਾਂ, ਅਤੇ ਅਸੀਂ ਉਸ ਭੁਲੇਖੇ ਨਾਲ ਆਸਟ੍ਰੇਲੀਅਨ ਲਾਇਸੈਂਸ ਦੇ ਉੱਤੇ ਜਾ ਕੇ ਜਦੋਂ ਇੰਡੀਆ 'ਚ ਕਾਰ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਡਾ ਉੱਥੇ ਚਲਾਨ ਹੋ ਜਾਂਦਾ ਆ। ਸੋ ਸਾਡੇ ਇੱਕ ਬੜੇ ਕਲੋਜ਼ ਮਿੱਤਰ ਸੀਗੇ, ਉਹਨਾਂ ਦਾ ਚੰਡੀਗੜ੍ਹ ਦੇ ਵਿੱਚ ਚਲਾਨ ਹੋਇਆ, ਜਿਹਦਾ ਉਹਨੂੰ 5,000 ਰੁਪਇਆ ਜੁਰਮਾਨਾ ਭੁਗਤਣਾ ਪਿਆ ਕਿਉਂਕਿ ਉਹ ਆਸਟ੍ਰੇਲੀਅਨ ਲਾਇਸੈਂਸ ਦੇ ਉੱਤੇ ਭਾਰਤ ਵਿੱਚ ਚੰਡੀਗੜ੍ਹ ਵਿੱਚ ਕਾਰ ਚਲਾ ਰਿਹਾ ਸੀਗੇ।
ਜੀ ਚਲਾਨ ਤਾਂ ਸੰਧੂ ਸਾਹਿਬ ਦੂਰ ਦੀ ਗੱਲ, ਰੱਬ ਨਾ ਕਰੇ ਜੇ ਹੱਥ ਜੁੜ ਜਾਣ, ਮਸਲਾ ਖੜਾ ਹੋ ਜੇ, ਐਕਸੀਡੈਂਟ ਹੋ ਜੇ, ਤਾਂ ਮੇਰਾ ਖਿਆਲ ਕੈਦ ਦਾ ਵੀ ਪ੍ਰਾਵਧਾਨ ਹੈਗਾ ਉੱਥੇ।
ਇਹ ਬਿਲਕੁਲ ਬਹੁਤ ਵੱਡੀ ਸਮੱਸਿਆ ਜੇ ਤੁਸੀਂ ਉਹ ਉਸ ਲਾਇਸੈਂਸ ਤੇ ਕਾਰ ਚਲਾ ਰਹੇ ਹੋ, ਖੁਦਾ ਨਾ ਖਾਸਤਾ ਕਿਤੇ ਕੋਈ ਹਾਦਸਾ ਵਾਪਰ ਜਾਂਦਾ ਆ ਤਾਂ ਤੁਹਾਡੇ ਵਾਸਤੇ ਬਹੁਤ ਵੱਡੀ ਸਮੱਸਿਆ ਖੜੀ ਹੋ ਸਕਦੀ ਆ, ਤੁਹਾਨੂੰ ਉਹਦੇ 'ਚ ਜੇਲ੍ਹ ਹੋ ਜਾਣੀ ਆ, ਤੁਸੀਂ ਵਾਪਸ ਆਪਣੇ ਮੁਲਕ ਆਸਟ੍ਰੇਲੀਆ 'ਚ ਨਹੀਂ ਜਾ ਆ ਸਕਣਾ, ਔਰ ਇਹ ਤੁਹਾਡੇ ਵਾਸਤੇ ਐਡੀ ਵੱਡੀ ਸਮੱਸਿਆ ਜਿਹਨੂੰ ਹੱਲ ਜਿਹਦਾ ਕੋਈ ਆਪਾਂ ਹੱਲ ਨਹੀਂ ਕੱਢ ਸਕਦੇ ਜੀ। ਫਿਰ
ਜੀ ਕਈ ਵਾਰ ਕਿਉਂਕਿ ਲਾਪਰਵਾਹੀ ਉਹ ਵਰਤੀ ਜਾਂਦੀ ਆ, ਕਈ ਵਾਰ ਭਾਰਤੀ ਮੂਲ ਦੇ ਲੋਕ ਆ, ਬਹੁਤ ਸਾਰਿਆਂ ਨੂੰ ਆਪਾਂ ਵੀ ਜਾਣਦੇ ਹਾਂ, ਪਰਵਾਹ ਨਹੀਂ ਕਰਦੇ, ਪਰ ਜਦੋਂ ਹੱਥ ਜੁੜਦੇ ਆ, ਕੋਈ ਦੁਰਘਟਨਾ ਘਟਦੀ ਆ, ਤਾਂ ਫਿਰ ਜਿਹੜੇ ਦੂਜੇ ਪਾਸੇ ਵਾਲੇ ਹੁੰਦੇ ਆ ਉਹਨਾਂ ਦੇ ਭਾਵਾਂ ਆਂਡੇ ਟੁੱਟੇ ਹੋਣ, ਅਗਲਾ ਕੁੱਕੜੀ ਅਤੇ ਪੋਲਟਰੀ ਫਾਰਮ ਤੱਕ ਦਾ ਹਰਜ਼ਾਨਾ ਤੁਹਾਡੇ 'ਤੇ ਪਾਉਂਦਾ।
ਬਿਲਕੁਲ ਜੀ ਬਿਲਕੁਲ, ਜਦੋਂ ਪਤਾ ਲੱਗ ਜਾਂਦਾ ਕਿ ਇਹ ਬੰਦਾ ਵਿਦੇਸ਼ੀ ਮੂਲ ਵਾਲਾ ਆ ਤਾਂ ਉਦੋਂ ਉਹਨਾਂ ਦੀ ਤਵੱਕੋ ਇਹ ਹੋ ਜਾਂਦੀ ਆ ਕਿ ਜਿੰਨਾ ਵੀ ਵੱਧ ਤੋਂ ਵੱਧ ਮੁਆਵਜ਼ਾ ਤੋਂ ਉਗਰਾਇਆ ਜਾ ਸਕੇ ਉਹ ਉਗਰਾ ਲਿਆ ਜਾਵੇ। ਸੋ ਪਹਿਲੀ ਤਾਂ ਬੇਨਤੀ ਮੈਂ ਸਰੋਤਿਆਂ ਨੂੰ ਇਹ ਕਰਦਾ ਹਾਂ ਕਿ ਜਿੰਨਾ ਚਿਰ ਤੱਕ ਇਸ ਸੰਬੰਧੀ ਕੋਈ ਜਿਹੜੀ ਆ ਭਾਰਤ ਸਰਕਾਰ ਦੇ ਕਾਨੂੰਨ ਦੇ ਵਿੱਚ ਤਬਦੀਲੀ ਨਹੀਂ ਆ ਜਾਂਦੀ, ਕਿਰਪਾ ਕਰਕੇ ਆਪਣੇ ਆਸਟ੍ਰੇਲੀਅਨ ਲਾਇਸੈਂਸ ਦੇ ਉੱਤੇ ਭਾਰਤ ਵਿੱਚ ਕਾਰ ਚਲਾਉਣ ਦੀ ਖੇਚਲ ਨਾ ਕਰਿਓ ਜੇ, ਨਹੀਂ ਤਾਂ ਤੁਸੀਂ ਮੁਸੀਬਤ ਦਾ ਸਾਹਮਣਾ ਤੁਹਾਨੂੰ ਕਰਨਾ ਪੈ ਸਕਦਾ ਆ।
ਤੇ ਪ੍ਰਭਜੋਤ ਜੀ, ਤੁਹਾਨੂੰ ਪਤਾ ਕੁਛ ਜੇ OCI ਕਾਰਡ ਹੋਵੇ ਜਾਂ PIO ਕਾਰਡ ਹੋਵੇ, ਤੇ ਮੰਨ ਲਓ ਕਿਉਂਕਿ ਭਾਰਤ ਦਾ ਲਾਇਸੈਂਸ ਵੀ ਮੇਰਾ ਖਿਆਲ 10-20 ਸਾਲ ਦਾ ਤਾਂ ਬਣਦਾ ਹੀ ਹੋਣਾ, ਜੇ ਉਹ ਹਾਲ ਹੀ ਵਿੱਚ ਹੁਣੇ ਹੁਣੇ ਹੀ ਬੰਦਾ ਆਇਆ ਹੋਵੇ, ਤਾਂ ਫੇਰ ਕੀ ਹੋ ਸਕਦਾ ਉਸ ਸਿਲਸਿਲੇ 'ਚ?
ਨਹੀਂ ਜੀ, ਇਹ ਦੂਸਰੀ ਸਮੱਸਿਆ ਆ ਔਰ ਇਹ ਸਾਡੀ ਇੱਕ ਤਰੀਕੇ ਨਾਲ ਦੂਸਰੀ ਮੰਗ ਵੀ ਹੈਗੀ ਆ। OCI ਹੋਲਡਰ ਜਾਂ PIO ਹੋਲਡਰ ਜਿਹੜਾ ਆ ਉਹ ਭਾਰਤ ਦਾ ਲਾਇਸੈਂਸ ਲੈਣ ਦਾ ਹੱਕਦਾਰ ਨਹੀਂ ਹੈਗਾ। ਇਹਦੇ ਵਿੱਚ ਮੈਂ ਇੱਕ ਵਾਰ ਅੱਜ ਤੋਂ ਕੁਝ ਸਾਲ ਪਹਿਲਾਂ ਜਦੋਂ ਸਾਡੇ ਅਜੀਤ ਸਿੰਘ ਘੁਹਾੜ ਪੰਜਾਬ ਦੇ ਟਰਾਂਸਪੋਰਟ ਮੰਤਰੀ ਸੀ, ਉਹਨਾਂ ਤੱਕ ਪਹੁੰਚ ਕੀਤੀ ਸੀ ਕਿ ਪੰਜਾਬ ਦੇ ਵਿੱਚ ਸਾਨੂੰ ਆਸਟ੍ਰੇਲੀਅਨ ਲਾਇਸੈਂਸ 'ਤੇ ਕਾਰ ਚਲਾਉਣ ਦੀ ਆਗਿਆ ਦਿੱਤੀ ਜਾਵੇ। ਜਦੋਂ ਉਹਨਾਂ ਨੇ ਆਪਣੇ ਸਕੱਤਰੇਤ ਨਾਲ ਸੰਪਰਕ ਕੀਤਾ ਤਾਂ ਉਹਨਾਂ ਦੇ ਸਕੱਤਰੇਤ ਨੇ ਸਪਸ਼ਟ ਕੀਤਾ ਕਿ ਇਹ ਪੰਜਾਬ ਸਰਕਾਰ ਦੀ ਜੂਰੀਡਿਕਸ਼ਨ ਦੇ ਵਿੱਚ ਇਹ ਜਿਹੜਾ ਆ ਇਹ ਨਹੀਂ ਆਉਂਦਾ, ਉਹਨਾਂ ਨੂੰ ਸੈਂਟਰਲ ਮੋਟਰ ਵਹੀਕਲ ਐਕਟ ਦੇ ਵਿੱਚ ਤਬਦੀਲੀ ਜਿਹੜੀ ਆ ਉਹ ਭਾਰਤ ਸਰਕਾਰ ਵੱਲੋਂ ਕੀਤੀ ਜਾਣੀ ਆ, ਔਰ ਉਹਨਾਂ ਨੇ ਆਪਣੇ ਵੱਲੋਂ ਇਹ ਰਿਕਮੈਂਡ ਕਰਕੇ ਭਾਰਤ ਸਰਕਾਰ ਨੂੰ ਭੇਜ ਵੀ ਦਿੱਤਾ ਸੀਗਾ। ਬਟ ਭਾਰਤ ਸਰਕਾਰ ਕੋਲ 26 ਸੂਬਿਆਂ ਤੋਂ ਆਉਂਦੀ ਆ ਗੱਲ, ਉਹ ਉੱਥੇ ਦੀ ਉੱਥੇ ਜਿਹੜੀ ਆ ਗੁੰਮ ਹੋ ਕੇ ਚਲੇ ਜਾਂਦੀ ਆ। ਇਹ ਤਾਂ ਸੰਯੁਕਤ ਤੌਰ ਦੇ ਉੱਤੇ ਇਕੱਲੇ ਆਸਟ੍ਰੇਲੀਆ ਦੇ ਵਾਸੀਆਂ ਵੱਲੋਂ ਨਹੀਂ, ਦੁਨੀਆਂ ਭਰ ਵਿੱਚ ਵੱਸਦੇ ਜਿਹੜੇ ਹੋਰਲੇ ਮੁਲਕਾਂ ਦੇ ਵਿੱਚ ਜਿਨ੍ਹਾਂ ਨੇ ਜਾ ਕੇ ਉੱਥੋਂ ਦੀ ਸਿਟੀਜ਼ਨਸ਼ਿਪ ਲੈ ਲਈ ਆ, ਉਹਨਾਂ ਵੱਲੋਂ ਸਾਂਝੇ ਤੌਰ 'ਤੇ ਯਤਨ ਕਰਕੇ ਅਤੇ ਸੈਂਟਰਲ ਮੋਟਰ ਵਹੀਕਲ ਐਕਟ ਦੇ ਵਿੱਚ ਤਬਦੀਲੀ ਕਰਾਉਣੀ ਚਾਹੀਦੀ ਆ ਤਾਂ ਜੋ ਜਿਹੜੇ ਵਿਦੇਸ਼ੀ ਪਾਸਪੋਰਟ ਹੋਲਡਰ ਨੇ ਉਹਨਾਂ ਨੂੰ ਰੈਸੀਪ੍ਰੋਕਲ ਢੰਗ ਦੇ ਨਾਲ ਉੱਥੇ ਜਿਹੜਾ ਆਪਣੇ ਵਿਦੇਸ਼ੀ ਲਾਇਸੈਂਸ ਦੇ ਉੱਤੇ ਭਾਰਤ ਵਿੱਚ ਕਾਰ ਚਲਾਉਣ ਦੀ ਆਗਿਆ ਦਿੱਤੀ ਜਾ ਸਕੇ। ਬਹੁਤ ਜ਼ਿਆਦਾ ਮੁਲਕਾਂ ਦੇ ਵਿੱਚ, ਤਕਰੀਬਨ ਬਹੁਤ ਸਾਰੇ ਮੁਲਕਾਂ ਦੇ ਵਿੱਚ ਭਾਰਤੀ ਲਾਇਸੈਂਸ ਵਾਲਾ ਜਾ ਕੇ ਕਾਰ ਤਾਂ ਚਲਾ ਸਕਦਾ ਆ। ਬਟ ਬੜੀ ਹੈਰਾਨੀ ਦੀ ਗੱਲ ਆ ਕਿ ਜਿਹੜੇ ਆ ਲੱਖਾਂ ਕਿਤੇ ਵੀ ਜਿਹੜੇ ਆ ਆਪਣੇ ਬਾਹਰ ਲੋਕ ਬੈਠੇ ਨੇ, ਉਹ ਇੱਥੇ ਪੂਰੇ ਨਿਯਮਾਂ ਮੁਤਾਬਕ ਲਏ ਹੋਏ ਲਾਇਸੈਂਸ ਜਿਹੜੇ ਕਿ ਉਹ ਉਹਨਾਂ ਲਾਇਸੈਂਸਾਂ ਦੇ ਆਧਾਰ 'ਤੇ ਇੰਡੀਆ ਦੇ ਵਿੱਚ ਜਾ ਕੇ ਕਾਰ ਚਲਾਉਣ ਤੋਂ ਅਸਮਰੱਥ ਨੇ। ਸੋ ਇਹ ਬਹੁਤ ਵੱਡਾ ਮਸਲਾ ਆ, ਇਹਨੂੰ ਆਪਾਂ ਵੇਖੀਏ ਕਿ ਕਿਸ ਤਰ੍ਹਾਂ ਜਿਹੜਾ ਆ ਭਾਰਤ ਸਰਕਾਰ ਤੱਕ ਪਹੁੰਚਾਇਆ ਜਾ ਸਕਦਾ ਜੀ।
ਜੀ, ਹੱਲ ਵੱਲ ਨੂੰ ਜਾਂਦਾ ਰਾਹ ਭਾਵੇਂ ਥੋੜ੍ਹਾ ਮੁਸ਼ਕਲ ਜ਼ਰੂਰ ਹੋਵੇ, ਪਰ ਮੈਂ ਇਸ ਸਿਲਸਿਲੇ 'ਚ ਖਬਰ ਨੂੰ ਥੋੜ੍ਹਾ ਜਿਹਾ ਖੰਘਾਲਣ ਦੀ ਕੋਸ਼ਿਸ਼ ਵੀ ਕੀਤੀ ਸੀ। ਜਿਹੜਾ ਮੋਟਰ ਵਹੀਕਲ ਐਕਟ ਬਣਿਆ ਹੋਇਆ ਭਾਰਤ ਦਾ, ਮੇਰਾ ਖਿਆਲ ਉਹ 50ਵੇਂ ਜਾਂ 60ਵੇਂ ਦੇ ਆਸ ਪਾਸ ਬਣਿਆ ਹੋਣਾ, ਅਤੇ ਉਹਦਾ ਪਾਰ ਪਾਉਣ ਲਈ, ਤੋੜ ਉਹਦਾ ਲੱਭਣ ਲਈ ਮੇਰਾ ਖਿਆਲ ਕੇਰਲਾ ਸੂਬੇ ਨੇ ਪਹਿਲ ਕੀਤੀ ਆ। ਉਹ ਉੱਥੇ ਹੁਣ ਜੇ ਤੁਸੀਂ RTA ਜਾਂ ਜਿਹੜਾ ਵੀ ਦਫ਼ਤਰ ਆ ਟਰਾਂਸਪੋਰਟ ਦਾ ਸੰਬੰਧਿਤ ਉੱਥੇ ਜਾਵੋ ਤਾਂ ਉਹ ਇੱਕ ਵੱਖਰੇ ਤੌਰ 'ਤੇ ਆਰਜ਼ੀ ਲਾਇਸੈਂਸ ਤੁਹਾਨੂੰ ਬਣਾ ਕੇ ਦੇ ਦਿੰਦੇ ਆ। ਇਹ ਖਬਰ ਮੈਨੂੰ ਪੜ੍ਹਨ 'ਤੇ ਪਤਾ ਲੱਗਿਆ, ਅਤੇ ਇਹੋ ਜਿਹੀ ਪਹਿਲਕਦਮੀ ਦੂਜੇ ਸੂਬਿਆਂ ਨੂੰ ਵੀ ਕਰਨੀ ਚਾਹੀਦੀ ਆ, ਪਰ ਜੇ ਸੈਂਟਰ ਚਾਹਵੇ ਤਾਂ ਇੱਕੋ ਤੱਕੜੀ ਸਾਰਾ ਭਾਰਤ ਤੋਲਿਆ ਜਾ ਸਕਦਾ।
ਜੀ, ਮੈਂ ਬੇਨਤੀ ਕਰ ਰਿਹਾ ਕਿ ਹਰੇਕ ਸਾਲ ਲੱਖਾਂ ਨੇ ਕਰੋੜਾਂ ਰੁਪਏ ਖਰਚ ਕਰਕੇ ਪ੍ਰਵਾਸੀ ਭਾਰਤੀ ਪ੍ਰਵਾਸੀ ਜਿਹੜਾ ਸੰਮੇਲਨ ਆ ਉਹ ਕਰਾਇਆ ਜਾਂਦਾ ਆ। ਉਹਦੇ ਵਿੱਚ ਸਰਕਾਰਾਂ ਦੇ ਸੋਹਲੇ ਗਾ ਕੇ ਜਿਹੜੇ ਸਾਡੇ ਡਿਪਲੋਮੈਟ ਆ ਜਾਂ ਬਾਹਰੋਂ ਬਾਹਰਲੇ ਮੁਲਕਾਂ ਤੋਂ ਲੋਕ ਜਾਂਦੇ ਨੇ, ਉਹ ਕਹਾਣੀਆਂ ਪਾ ਕੇ ਲੋਹੀਆਂ ਗਲ 'ਚ ਪਵਾ ਕੇ ਵਾਪਸ ਆ ਜਾਂਦੇ ਨੇ। ਬਟ ਇਹ ਇਹ ਜਿਹੜਾ ਬਹੁਤ ਅਹਿਮ ਮਸਲਾ ਆ, ਇਸ ਮਸਲੇ ਦੇ ਉੱਤੇ ਕਦੇ ਇਹ ਜਿਹੜੀ ਗੱਲ ਕੀਤੀ ਨਹੀਂ ਗਈ, ਔਰ ਜਦੋਂ ਕਿਸੇ ਨੂੰ ਸਮੱਸਿਆ ਆ ਗਈ ਤਾਂ ਸਾਨੂੰ ਉਦੋਂ ਪਤਾ ਲੱਗੂਗਾ ਕਿ ਅਸੀਂ ਕਿਸ ਮੁਸੀਬਤ ਦੇ ਵਿੱਚ ਫਸ ਗਏ ਹਾਂ। ਸੋ ਮੇਰੀ ਬੇਨਤੀ ਹੈ ਕਿ ਜੇ ਕੋਈ ਭਾਰਤੀ ਪ੍ਰਵਾਸੀ ਸੰਮੇਲਨ ਦੇ ਵਿੱਚ ਜਾ ਰਿਹਾ ਆ ਤਾਂ ਉਸ ਪਲੇਟਫਾਰਮ ਦੇ ਉੱਤੇ ਜਾ ਕੇ ਠੋਸ ਢੰਗ ਨਾਲ ਸੁਸ਼ਮਾ ਸਵਰਾਜ ਜੀ ਦੇ ਅੱਗੇ ਇਹ ਮਸਲਾ ਜਿਹੜਾ ਉਠਾਵੇ ਕਿ ਉਹਨਾਂ ਦੇ ਵਾਸਤੇ ਮੋਟਰ ਵਹੀਕਲ ਐਕਟ ਦੇ ਵਿੱਚ ਤਬਦੀਲੀ ਕਰਨੀ ਕੋਈ ਬਹੁਤਾ ਵੱਡਾ ਮਸਲਾ ਨਹੀਂ ਹੈਗਾ। ਸਿਰਫ ਇਹ ਆ ਕਿ ਉਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਜੇ ਭਾਰਤੀ ਲਾਇਸੈਂਸ ਦਾ ਵਿਦੇਸ਼ਾਂ ਵਾਲੇ ਸਨਮਾਨ ਕਰਦੇ ਆ ਤਾਂ ਵਿਦੇਸ਼ਾਂ ਵਾਲੇ ਲਾਇਸੈਂਸ ਦਾ ਭਾਰਤ ਨੂੰ ਵੀ ਸਨਮਾਨ ਕਰਨਾ ਚਾਹੀਦਾ ਜੀ।
ਜੀ, ਬੜੀ ਮਿਹਰਬਾਨੀ ਸੰਧੂ ਸਾਹਿਬ, ਅਤੇ ਇਸ ਸਿਲਸਿਲੇ 'ਚ ਮੈਂ ਵੈਸੇ ਸੁਸ਼ਮਾ ਸਵਰਾਜ ਹੁਣਾਂ ਦੇ ਡਿਪਾਰਟਮੈਂਟ ਨਾਲ ਵੀ ਸੰਪਰਕ ਕੀਤਾ ਵਿਦੇਸ਼ ਮੰਤਰਾਲੇ ਨਾਲ, ਪਰ ਉਹਨਾਂ ਦਾ ਕੋਈ ਬੜਾ ਵਧੀਆ ਜਵਾਬ ਹਜੇ ਤੱਕ ਸਾਨੂੰ ਨਹੀਂ ਮਿਲਿਆ। ਅਤੇ ਮੈਂ ਭਾਰਤੀ ਹਾਈ ਕਮਿਸ਼ਨ ਨੂੰ ਵੀ ਇੱਕ ਵਿਸ਼ੇਸ਼ ਤੌਰ 'ਤੇ ਈਮੇਲ ਲਿਖ ਕੇ ਭੇਜੀ ਸੀ ਕਿ ਸਾਨੂੰ ਥੋੜ੍ਹਾ ਜਿਹਾ ਇਹਦੇ 'ਚ ਦੱਸੋ ਸਪਸ਼ਟ ਕਰਕੇ ਕਿ ਕੀ ਭਾਰਤੀ ਲੋਕ ਜਾਂ ਭਾਰਤੀ ਮੂਲ ਦੇ ਲੋਕ ਜਾਂ ਜਿਨ੍ਹਾਂ ਕੋਲ OCI ਕਾਰਡ ਹੈਗੇ ਕੀ ਉਹ ਭਾਰਤ 'ਚ ਗੱਡੀ ਜਾਂ ਸਕੂਟਰ ਮੋਟਰਸਾਈਕਲ ਚਲਾ ਸਕਦੇ ਆ, ਤਾਂ ਉਹਨਾਂ ਨੇ ਵੀ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਿਆ। ਪਰ ਆਉਣ ਵਾਲੇ ਦਿਨਾਂ 'ਚ ਅਸੀਂ ਕੋਸ਼ਿਸ਼ ਕਰਦੇ ਹਾਂ ਉਹਨਾਂ ਨਾਲ ਦੁਬਾਰਾ ਸੰਪਰਕ ਸਾਧਣ ਦੀ। ਅਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਤੁਹਾਡੇ ਅਦਾਰੇ ਨੇ ਹਜੇ ਤੱਕ ਫੋਰਨ ਅਫੇਅਰਸ ਨੂੰ ਜਾਂ ਆਪਣੇ ਭਾਰਤੀ ਹਾਈ ਕਮਿਸ਼ਨ ਨੂੰ ਸੰਪਰਕ ਕੀਤਾ?
ਨਹੀਂ ਜੀ, ਇਹਦੀ ਡਿਟੇਲਡ ਸਬਮਿਸ਼ਨ ਅਸੀਂ ਤਿਆਰ ਕਰਾ ਰਹੇ ਹਾਂ। ਡਿਟੇਲ ਸਬਮਿਸ਼ਨ ਕਰਵਾ ਕੇ ਇਕੱਲੀ ਭਾਰਤੀ ਜਿਹੜੀ ਵਿਦੇਸ਼ ਮੰਤਰਾਲੇ ਦੇ ਨੂੰ ਹੀ ਨਹੀਂ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੀਆਂ ਵੱਖ ਵੱਖ ਜਥੇਬੰਦੀਆਂ ਬਾਕੀ ਮੁਲਕਾਂ ਦੇ ਵਿੱਚ ਬੈਠੀਆਂ ਨੇ ਉਹਨਾਂ ਨੂੰ ਵੀ ਉਹ ਡਰਾਫਟ ਭੇਜਿਆ ਜਾਵੇ ਤਾਂ ਕਿ ਉਹ ਵੀ ਆਪਣੇ ਤੌਰ ਦੇ ਉੱਤੇ ਭਾਰਤ ਸਰਕਾਰ ਦੇ ਉੱਤੇ ਜ਼ੋਰ ਪਾ ਸਕਣ, ਜਿਵੇਂ ਅਮੈਰੀਕਾ ਵਾਲੇ ਨੇ, ਕੈਨੇਡਾ ਵਾਲੇ ਨੇ ਜਾਂ ਇੰਗਲੈਂਡ ਵਾਲੇ ਨੇ, ਜਿਹੜੇ ਉਹ ਵੀ ਸੰਯੁਕਤ ਤੌਰ ਦੇ ਉੱਤੇ ਭਾਰਤ ਸਰਕਾਰ 'ਤੇ ਜ਼ੋਰ ਪਾ ਕੇ ਅਤੇ ਮੋਟਰ ਵਹੀਕਲ ਐਕਟ ਦੇ ਵਿੱਚ ਸੋਧ ਜਿਹੜੀ ਉਹ ਕਰਵਾ ਸਕਣ।
ਜੀ, ਬਹੁਤ ਬਹੁਤ ਮਿਹਰਬਾਨੀ ਅੱਜ ਸਮਾਂ ਦੇਣ ਲਈ।
ਥੈਂਕ ਯੂ ਜੀ, ਥੈਂਕ ਯੂ।
sbs.com.au